ਛੋਟੀ ਖੇੜੀ। ਇਸੇ ਸਾਲ ਫੱਗਣ ਦੇ ਮਹੀਨੇ ਆਪ ਜੀ ਨੇ ਕਿਲ੍ਹਾ ਰਾਏਪੁਰ ਸਰਦਾਰ ਅਮਰ ਸਿੰਘ ਦੇ ਘਰ ਅਖੰਡ ਪਾਠ ਰੱਖਿਆ, ਦੀਵਾਨ ਕੀਤੇ, ਭੋਗ ਪਾ ਕੇ ਬੱਦੋਵਾਲ ਪੁੱਜੇ। ਇੱਥੇ ਖੇੜੀ ਖੁਰਦ ਜੋ ਸ਼ੇਰਪੁਰ ਦੇ ਕੋਲ ਹੈ ਦੇ ਪ੍ਰੇਮੀ ਸਰਦਾਰ ਗੁਰਦਿਆਲ ਸਿੰਘ ਨੇ ਨਾਲ ਇਸ ਦੇ ਪ੍ਰਤਾਪ ਸਿੰਘ ਸੀ। ਸਾਰੇ ਨਗਰ ਨਿਵਾਸੀਆਂ ਵੱਲੋਂ ਆ ਕੇ ਅਰਜ ਕੀਤੀ, ਗਰੀਬ ਨਿਵਾਜ ਕਿਰਪਾ ਕਰਕੇ ਉਸ ਪਛੜੇ ਇਲਾਕੇ ਵਿਚ ਵੀ ਚਰਨ ਪਾਓ। ਉਸ ਜਗ੍ਹਾ ਪਹਿਲਾਂ ਛੰਨਾ ਵਾਲੇ ਮਹਾਂਪੁਰਸ਼ ਸੰਤ ਕਿਰਪਾਲ ਸਿੰਘ ਨੇ ਕਈ ਦੀਵਾਨ ਲਾਏ, ਸੰਗਤ ਨੂੰ ਪ੍ਰੇਰ ਕੇ ਗੁਰਦੁਆਰੇ ਸਾਹਿਬ ਦੀ ਸੇਵਾ ਕਰਵਾਈ। ਪਰ ਹੁਣ ਕਮਲਾਰੀ ਬਗੀਚੀ ਨੂੰ ਮੁੜ ਨਾਮ ਬਾਣੀ ਦੇ ਅੰਮ੍ਰਿਤ ਜਲ ਦੀ ਸੇਵਾ ਹੈ। ਇਤਨੇ ਨੂੰ ਰੰਗੀਆਂ ਪਿੰਡ ਦਾ ਸਰਦਾਰ ਮਿਤ ਸਿੰਘ ਪਹੁੰਚ ਗਿਆ, ਜਿਸ ਨੇ ਆਪਣੇ ਘਰ ਅਖੰਡ ਪਾਠ ਕਰਵਾਉਣਾ ਸੀ। ਇਸ ਨੇ ਵੀ ਬੇਨਤੀ ਕੀਤੀ, ਇਲਾਕੇ ਦੀ ਪ੍ਰਾਰਵਧ ਨੇ ਫੁਰਨਾ ਬਣਾ ਦਿੱਤਾ, ਅਰਜ ਮਨਜੂਰ ਹੋ ਗਈ। ਬੱਸ ਕਰਕੇ 12 ਫੱਗਣ ਸ਼ਾਮ ਨੂੰ ਜਥੇ ਸਮੇਤ ਛੋਟੀ ਖੇੜੀ ਪਹੁੰਚੇ, ਬਾਹਰ ਰਹਿਸ਼ ਕੀਤੀ। ਨਗਰ ਵੱਲੋਂ 13 ਫੱਗਣ ਵਾਲੇ ਦਿਨ ਗੁਰਦੁਆਰੇ ਸਾਹਿਬ ਖੰਡ ਪਾਠ ਰੱਖਿਆ ਗਿਆ, ਜਿਸ ਦਾ 15 ਫੱਗਣ ਨੂੰ ਭੋਗ ਪਿਆ। 3 ਦੀਵਾਨ ਕੀਤੇ, ਜਿਸ ਦਾ ਪ੍ਰੇਮੀਆਂ ਦੇ ਮਨ ਤੇ ਇਤਨਾ ਅਸਰ ਪਿਆ ਕਿ ਉਸ ਸਮੇਂ ਉਹ ਦਿਨ ਸਲਾਨਾ ਜੋੜ ਮੇਲੇ ਵਾਸਤੇ ਨਿਯਤ ਕਰ ਲਿਆ। ਹਰੇਕ ਸਾਲ 13 ਫੱਗਣ ਨੂੰ ਖੰਡ ਪਾਠ ਰੱਖ ਕੇ 15 ਨੂੰ ਸਮਾਪਤ ਕਰਦੇ ਹਨ। 3 ਦਿਨ ਅਤੁੱਟ ਲੰਗਰ ਵਰਤਦਾ ਹੈ। ਰਾਗੀ ਢਾਡੀ ਤੇ ਹੋਰ ਗੁਣੀ ਗਿਆਨੀ ਮਹਾਂਪੁਰਸ਼ ਪੁੱਜਦੇ ਹਨ। ਇਥੋਂ ਚੱਲ ਕੇ ਉਸੇ ਬੱਸ ਤੇ ਪਿੰਡ ਰੰਗੀਆਂ ਪਹੁੰਚੇ, ਸਰਦਾਰ ਮਿਤ ਸਿੰਘ ਦੇ ਘਰ ਅਖੰਡ ਪਾਠ ਰੱਖਿਆ। ਬਾਹਰਲੇ ਮਕਾਨ ਦੇ ਉੱਪਰ ਚਵਾਰਾ ਸੀ, ਉਸ ਵਿਚ ਰਹਿਸ਼ ਕੀਤੀ। 2 ਦੀਵਾਨ ਸਜੇ, ਇਲਾਕੇ ਦੀ ਸੰਗਤ ਪੁੱਜੀ, ਅੰਮ੍ਰਿਤ ਪ੍ਰਚਾਰ ਵੀ ਹੋਇਆ। 3 ਦਿਨ ਪਾਠ ਦੀ ਸਮਾਪਤੀ ਹੋਈ। ਇਸ ਤਰ੍ਹਾਂ ਸਰਦਾਰ ਮਿਤ ਸਿੰਘ ਦੇ ਚਵਾਰੇ ਵਿਚ ਖੇੜੀ ਪਿੰਡ ਦੇ ਗਿਆਨੀ ਸੋਹਣ ਸਿੰਘ ਉੱਪਰ ਬਖਸ਼ਿਸ਼ ਹੋਈ। ਇਹ ਪ੍ਰੇਮੀ ਜਿਸ ਪਦਾਰਥ ਦਾ ਚਾਹਵਾਨ ਹੋਇਆ ਕਾਫੀ ਸਮੇਂ ਤੋਂ ਲੱਭ ਰਿਹਾ ਸੀ, ਖੇੜੀ ਦੇ ਦੀਵਾਨਾਂ ਵਿਚ ਰੂਹਾਨੀ ਬਚਨਾਂ ਦਾ ਉਸ ਦੇ ਮਨ ਤੇ ਇਤਨਾ ਗਹਿਰਾ ਅਸਰ ਹੋਇਆ ਅਤੇ ਖੇੜੀ ਪਿੰਡ ਤੋਂ ਹੀ ਮਗਰ ਤੁਰ ਪਿਆ। ਰੰਗੀਆਂ ਪਿੰਡ ਜਾ ਕੇ ਅਰਜ ਕੀਤੀ, ਦਾਤੇ ਨੇ ਬਾਤਾਂ ਸਾਹਿਬ ਦੇ ਕੇ ਵਸਤੂ ਦੀ ਖੈਰ ਪਾ ਦਿੱਤੀ। ਉਸ ਨੇ ਬੇਨਤੀ ਕੀਤੀ, ਗਰੀਬ ਨਿਵਾਜ ਭਗਤੀ ਕਿੰਨੇ ਪ੍ਰਕਾਰ ਦੀ ਹੈ, ਕਿਰਪਾ ਕਰਕੇ ਇਸ ਦਾ ਖੋਲ ਕੇ ਭੇਦ ਸਮਝਾਓ। ਹਜ਼ੂਰ ਨੇ ਉੱਤਰ ਦਿੱਤਾ, ਭਗਤੀ 9 ਪ੍ਰਕਾਰ ਦੀ ਹੈ, ਜਥਾ ਭਗਤ ਨਵੇ ਪ੍ਰਕਾਰਾ, ਪੰਡਿਤ ਵੇਦ ਪੁਕਾਰਾ, ਜਥਾ ਸਰਵਨ ਸਿਮਰਨ ਕੀਰਤਨ ਪਦ ਸੇਵਾ ਅਰਚਾਨ ਦਾਸਾ ਸਖਪਨ ਬੰਧਨ ਸਰਬ ਨਿਵੇਦਨ ਜਾਨ। ਪਹਿਲੀ ਸਰਵਨ ਭਗਤੀ ਹੈ, ਕੰਨਾਂ ਦੁਆਰਾ ਗੁਰੂ ਪਰਮੇਸ਼ਰ ਦਾ ਜਸ ਸੁਣਨਾ। ਦੂਸਰੀ ਕੀਰਤਨ ਭਗਤੀ ਹੈ। ਤੀਸਰੀ ਸਿਮਰਨ ਕਰਨ ਰੂਪ ਭਗਤੀ ਹੈ। ਚੌਥੀ ਚਰਨਾਂ ਦੀ ਸੇਵਾ ਕਰਨ ਰੂਪ ਭਗਤੀ ਹੈ। ਪੰਜਵੀਂ ਅਰਚਾਨ ਭਾਵ ਪੂਜਾ ਕਰਨ ਰੂਪ ਭਗਤੀ ਹੈ। ਛੇਵੀਂ ਆਪਣੇ ਆਪ ਨੂੰ ਦਾਸਾਂ ਦਾ ਦਾਸ ਜਾਣਨਾ ਇਹ ਭਗਤੀ ਹੈ। ਸੱਤਵੀਂ ਬੰਧਨਾ ਕਰਨ ਭਾਵ ਨਮਸਕਾਰ ਰੂਪ ਭਗਤੀ ਹੈ। ਅੱਠਵੀਂ ਪਰਮੇਸ਼ਰ ਦਾ ਸਖਾ ਜਾਂ ਸਖੀ ਰੂਪ ਭਗਤੀ ਹੈ। ਨੌਵੀਂ ਸਭ ਕੁਝ ਪਰਮੇਸ਼ਰ ਨੂੰ ਸਮਰਪਣ ਕਰ ਦੇਣਾ ਭਾਵਾਤਮ ਨਿਵੇਦਨ ਰੂਪ ਭਗਤੀ ਹੈ। ਇਮਨਾਬਾਦ ਵਿਖੇ ਗੁਰੂ ਨਾਨਕ ਦੇਵ ਜੀ ਨੇ ਭਾਈ ਮਰਦਾਨੇ ਦੇ ਪੁੱਛਣ ਪਰ ਗੁਰਮਤ ਅਨੁਸਾਰ ਇਹ 9 ਪ੍ਰਕਾਰ ਦੀ ਭਗਤੀ ਕਥਨ ਕੀਤੀ ਸੀ। ਪਹਿਲੀ ਭਗਤੀ ਹੈ, ਗੁਰਸੰਗਤ ਵਿਚ ਰਹਿੰਦਿਆਂ ਨਿਸ਼ਕਾਮਤਾ ਨਾਲ ਸਾਧ ਸੰਗਤ ਦੀ ਸੇਵਾ ਕਰਦਿਆਂ ਸਮਾਂ ਬਤੀਤ ਕਰਨਾ। ਦੂਜੀ ਭਗਤੀ ਹੈ, ਮਨ ਦੀ ਇਕਾਗਰਤਾ ਨਾਲ ਹਰੀ ਦੀ ਕਥਾ ਅਤੇ ਗੁਰ ਇਤਿਹਾਸ ਨੂੰ ਸੁਣਨਾ। ਤੀਸਰੀ ਭਗਤੀ ਹੈ, ਹਿਰਦੇ ਵਿਚ ਗੁਰੂ ਸਰੂਪ ਦਾ ਧਿਆਨ ਧਾਰਨ ਕਰ ਸਤਿਗੁਰਾਂ ਦੇ ਚਰਨ ਕਮਲਾਂ ਦਾ ਆਪਣੇ ਮਨ ਨੂੰ ਭਵਰਾ ਬਣਾਉਣਾ। ਚੌਥੀ ਭਗਤੀ ਹੈ, ਆਪਣੀ ਰਸਨਾ ਤੋਂ ਬਣੀ ਬੜੀ ਸ਼ਰਧਾ ਭਾਵਨਾ ਤੇ ਪ੍ਰੇਮ ਸਹਿਤ ਹਰੀ ਦੇ ਗੁਣਾਂ ਨੂੰ ਗਾਇਨ ਕਰਨਾ, ਜਿਸ ਨਾਲ ਸਰੀਰ ਦੇ ਰੋਮ ਖੜੇ ਹੋ ਜਾਣ। ਪੰਜਵੀਂ ਭਗਤੀ ਹੈ, ਸ਼ੁਭ ਕਰਮਾਂ ਨੂੰ ਕਰਦਿਆਂ ਕਿਸੇ ਫਲ ਦੀ ਇੱਛਾ ਨਾ ਕਰਨੀ, ਹੋਰ ਤਾਂ ਕੀ ਸੁਰਗ ਆਦਿਕ ਦੇ ਸੁੱਖਾਂ ਦੀ ਚਾਹਨਾ ਵੀ ਤੁੱਛ ਜਾਣ ਕੇ ਤਿਆਗਣੀ। ਛੇਵੀਂ ਭਗਤੀ ਹੈ, ਮਨ ਵਿਚ ਦੂਸਰੇ ਦੇ ਔਗੁਣਾਂ ਨੂੰ ਨਹੀਂ ਚਿਤਾਵਣਾ ਅਤੇ ਹਰ ਸੋਗ ਤੇ ਹਾਨ ਲਾਭ ਵਿਚ ਸਮਾਨ ਵਰਤੀ ਰੱਖਣੀ। ਸੱਤਵੀਂ ਭਗਤੀ ਹੈ, ਸਾਰਿਆਂ ਨਾਲ ਸੱਚਾਈ ਵਾਲਾ ਵਰਤਾਵ ਕਰਨਾ, ਕਿਸੇ ਨਾਲ ਛਲ ਫਰੇਬ ਤੇ ਠੱਗੀ ਨਹੀਂ ਕਰਨੀ। ਅੱਠਵੀਂ ਭਗਤੀ ਹੈ, ਪਰਮੇਸ਼ਰ ਵਿਚ ਦ੍ਰਿੜ ਨਿਸ਼ਚਾ ਰੱਖਣਾ, ਸੁੱਖ ਦੁੱਖ ਦੇ ਆਇਆ ਕਦੇ ਮਨ ਨੂੰ ਡਲਾਉਣਾ ਨਹੀਂ। ਨੌਵੀਂ ਭਗਤੀ ਹੈ, ਸਾਰੇ ਜੀਵਾਂ ਨੂੰ ਹਰੀ ਦਾ ਸਰੂਪ ਜਾਣਨਾ ਅਤੇ ਉਸ ਨੂੰ ਸਾਰਿਆਂ ਵਿਚ ਵਿਆਪਕ ਨਿਸ਼ਚੇ ਕਰਨਾ। ਇਹ ਭਗਤੀ ਦੀ ਆਖਰੀ ਸਟੇਜ ਹੈ। ਇਹ ਨੌਦਾ ਭਗਤੀ ਸੰਖੇਪਤਾ ਨਾਲ ਕਥਨ ਕੀਤੀ ਹੈ। ਜਿਸ ਵੀ ਗੁਰਮੁਖ ਗੁਰਸਿੱਖ ਨੂੰ ਇਸ ਵਿੱਚੋਂ ਇੱਕ ਪ੍ਰਕਾਰ ਦੀ ਪ੍ਰਾਪਤ ਹੋ ਗਈ, ਉਹ ਆਪਣੀਆਂ ਕੁੱਲਾਂ ਸਮੇਤ ਸੰਸਾਰ ਸਾਗਰ ਤੋਂ ਤਰ ਜਾਂਦਾ ਹੈ ਅਤੇ ਉਸ ਦੀ ਸੰਗਤ ਕਰਨ ਵਾਲੇ ਲੱਖਾਂ ਹੋਰ ਵੀ ਜੀਵ ਤਰ ਜਾਂਦੇ ਹਨ। ਭਗਤੀ ਨੂੰ ਕਰਨ ਵਾਲੇ ਜਗਿਆਸੂ ਉੱਪਰ ਮਾਇਆ ਦਾ ਅਸਰ ਨਹੀਂ ਪੈਂਦਾ, ਕਿਉਂਕਿ ਮਾਇਆ ਵੀ ਇਸਤਰੀ ਹੈ। ਇਸਤਰੀ ਨੂੰ ਮੋਹਿਤ ਨਹੀਂ ਕਰ ਸਕਦੀ। ਉਪਰੰਤ ਉਹ ਹਰੀ ਦੇ ਆਤਮਕ ਸਰੂਪ ਦੇ ਆਨੰਦ ਵਿੱਚ ਲੀਨ ਹੋ ਜਾਂਦਾ ਹੈ। ਯਥਾ ਸਤ ਸੰਗਤ ਸਸਰੱਖਿਆ ਕਰਨੀ ਮਿਲ ਤੇ ਕਾਲ ਬਤਾਵੇ, ਹਰ ਗੁਰ ਕੋ ਇਤਿਹਾਸ ਸਨੀਜੈ, ਮਨ ਇਕਾਗਰ ਲਾਵੈ, ਪਦ ਅਰਵਿੰਦ ਮਲਿੰਦ ਕਰੇ ਮਨ, ਗੁਰਮੂਰਤ ਔਰ ਧਿਆਨਾ, ਪ੍ਰੇਮ ਸਹਿਤ ਗੁਣ ਗਾਵੇ, ਮੁਖ ਸੋਮ ਪੁਲਕਾ ਵਲ ਤਨ ਆਨਾ, ਸ਼ਾਮ ਦਮ ਭਾ ਬਿਰਖਤ ਕਰਮਨ ਤੇ, ਸੁਰਗਾਦਕ ਤਜ ਚਾਹਾ, ਪਰ ਕੇ ਦੋਖ ਨ ਚੀਨ ਤੇ ਮਨ ਮੈਂ, ਹਾਨ ਲਾਭ ਸਮਤਾਹਾ, ਛਲ ਵਿਹੀਨ ਸਭ ਹੀ ਤੇ ਹੋਵਨ, ਹਰਕ ਸੋਕ ਨਹਿ ਆਵੈ, ਦ੍ਰਿੜ ਨਿਸ਼ਚਾ ਕਰਤਾਰ ਵਿਖੈ ਆਤੈ, ਡੋਲ ਨ ਕਹੂੰ ਜਾਵੈ, ਹਰ ਸਰੂਪ ਸਭੂ ਕੋ ਜਾਣੈ, ਰਵਿਓ ਸਭ ਕੇ ਮਾਹੀ, ਇਹ ਵਿਦ ਹੈ ਸੂਸ਼ਮ ਕਾਰਵਾਨੀ, ਇਕ ਪ੍ਰਾਪਤ ਜਾਹੀ, ਕੁਲ ਸਮੇਤ ਤਰ ਹੈ ਭਵ ਸਾਗਰ, ਅਵਰ ਤਰੇ ਤੇ ਸੰਗਾ, ਭਗਤ ਕਰ ਤੇ ਮਾਇਆ ਨਹਿ ਮੋਹੇ, ਰਾਚੇ ਹਰ ਕੈ ਰੰਗਾ। ਸ੍ਰੀ ਗੁਰੂ ਨਾਨਕ ਪ੍ਰਕਾਸ਼ ਅਧਿਆਏ। ਇਸ ਪ੍ਰਕਾਰ ਦੇ ਪਵਿੱਤਰ ਬਚਨ ਸੁਣ ਕੇ ਪ੍ਰੇਮੀ ਦੇ ਮਨ ਤੇ ਬੜਾ ਗਹਿਰਾ ਅਸਰ ਹੋਇਆ।